संतन कहो पुकार ਰਾਜ ਮਨਾ ਭਾਨਿਦ ਉਤਰੇ ਪਾਰ ਕਹੋ ਨਾਨਕ ਤੇ ਭਜ ਮਨਾ ਭਾਨਿਦ ਉਤਰੇ ਪਾਰ ਗੁਣ ਗੋਬਿੰਦ ਗਾਓ ਨਹੀਂ ਗੁਣ ਗੋਬਿੰਦ ਗਾਓ ਨਹੀਂ ਸੁਖ ਦੁੱਖ ਜੈ ਪਰਸੇ ਨਹੀਂ ਲੋਭ ਮਾ ਅਭਿਮਾਨ ਸੁਖ ਦੁੱਖ ਜੈ ਪਰਸੇ ਨਹੀਂ ਲੋਭ ਮਾ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਗੁਣ ਗੋਬਿੰਦ ਗਾਓ ਨਹੀਂ ਗੁਣ ਗੋਬਿੰਦ ਗਾਓ ਨਹੀਂ ਗੁਣ ਗੋਬਿੰਦ ਉਸਤਤ ਨਿੰਦੇ ਨਾ ਜੈ ਕੰਚਨ ਲੋ ਸਮਾਨ ਉਸਤਤ ਨਿੰਦੇ ਨਾ ਜੈ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ ਗੁਣ ਗੋਬਿੰਦ ਗਾਓ ਨਹੀਂ ਗੁਣ ਗੋਬਿੰਦ ਗਾਓ ਨਹੀਂ ਗੁਣ ਗੋਬਿੰਦ ਹਰਖ ਸੋਗ ਜਕੇ ਨਹੀਂ ਬੈਰੀ ਮੀਤ ਸਮਾਨ ਹਰਖ ਸੋਗ ਜਕੇ ਨਹੀਂ ਬੈਰੀ ਸਮਾਨ ਕਹੋ ਨਾਨਕ सुन रे मना मुक्त ताहे ते जान कहो नानक सुन रे मना मुक्त ताहे ते जान गुण गोविंद गायो नहीं गुण गोविंद गायो नहीं गुण गोविंद गायो भय काहूं का देत नहीं भय मानित आन भय काहूं का देत नहीं भय कहो नानक सुन रे मना ज्ञानी ताहे बखान कहो नानक सुन रे मना ज्ञानी ताहे बखान गुण गोविंद गायो नहीं गुण गोविंद गायो नहीं गुण गोविंद गायो जय बिखया सगली तजी लियो भेख बैराग जय बिखया सगली तजी लियो भेख बैराग कहो नानक सुन रे मना ते नर माथे भाग कहो नानक सुन रे मना ते नर माथे भाग गुण गोविंद गायो नहीं गुण गोविंद गायो नहीं जन्म आकारथ कीन जन्म आकार गुण गोविंद गायो नहीं गुण गोविंद गायो नहीं गुण गोविंद गायो घट घट में हर जू बसे घट घट में हर जू बसे संतन कहो पुकार संतन कहो पुकार, कहो नानक ते भज मना। कहो नानक ते भज मना, भवनिद उतरे पार, घट घट में हर जू बसे। सब घट रोम बोले, सब घट रोम बोले, रोम बोले राम बिना को बोले। सब घट राम बोले, सब में जोत, सब में जोत, जोत है सोए। तिसुदे चानन, तिसुदे चानन, सब में चानन होए। गुर साखी जोत परगट होए, सब में जोत, घट घट में हर जू बसे।
रुकना चाहना,
हर गल विच कोई सूक्ष्म भेद है। कुछ राज छुपे हुए ने। पिछली लड़ी नू जोड़ा जो मैं अर्ज की सी, हर शलोक दी, हर सब्जेक्ट चलते सब्जेक्ट नाल कोई सांझ है, लड़ी टुटदी नहीं। कल दे आखरी शलोक विच सी ए तन जेड़ा है, ए ते पंजां तत्तां दा बनाया होया है। हे चतर सुजान मनुख समझ ले, पांच तत्व को तन रचियो। जानो चतर सुजान, जिन्ना तत्वों विचों साजिया गया है मुड़ इसने टुट जाना है, ते हर तत्व ने अपने तत्व विच समा जाना है। इस तन धन की एह बढ़ाई एना कह, मिट्टी तो पैदा होया कबीरा, धूर सकेल के पुरिया बांधी दे, दिवस चार को पेखना अंत खे की खे। मिट्टी तो पैदा होया, मिट्टी विच इसने समा जाना है। माटी माटी होई एक, पर केड़ा सूक्ष्म सोचिया ने। कहिंदे ने सिरजना ते हुंदी है ना, व्यर्थ ते नहीं ना, उन्हूं अपना योग स्थान ते देना है ना। निरा मिट्टी आख के इनकी वैल्यू खत्म कर दिया, कि सूक्ष्म सोच है। निरा इस तन झूठ आख के, कूड़ आख के इनकी वैल्यू खत्म कर दिया, मिट्टी ये तन ऐसा जैसे घास की टाटी। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਇਹਨੂੰ ਮਿੱਟੀ ਆਖ ਦਿੱਤਾ। ਪਰ ਮਤਕ ਕੇ ਦੁਨੀਆਂ ਦੇ ਉਲਾਰ ਬਿਰਤੀ ਲੋਕ ਇਸ ਤਨ ਦੀ ਸੰਭਾਲ ਹੀ ਛੱਡ ਦੇਣ, ਮਿੱਟੀ ਹੈ ਇਹਦੀ ਵੈਲਿਊ ਖਤਮ ਹੋ ਜਾਏ। ਆਖਰ ਰਚਨ ਹਾਰ ਨਹੀਂ ਤੇ ਰਚਿਆ, ਮੈਂ ਆਪੇ ਥੋੜੋ ਬਣਾਇਆ। ਤੇ ਉਹਦੀ ਰਚਨਾ ਕੋਈ ਨਿਰਾਰਥ ਨਹੀਂ। ਹਾਂ, ਇਹਨੂੰ ਆਪਣਾ ਯੋਗ ਸਥਾਨ ਦੇ ਦਿਆਂ, ਅਯੋਗ ਨਹੀਂ। ਉਨੀ ਕੁ ਵੈਲਿਊ ਇਹਦੀ ਸਮਝਾ ਦਿਆ। ਕਹਿਣ ਲੱਗੇ ਉਹ ਭਲਿਆ, ਇਹ ਤਨ ਹੈ ਤੇ ਮਿੱਟੀ, ਪਰ ਮਿੱਟੀ ਦਾ ਬਰਤਨ ਹੈ ਨਾ ਨਿਰੀ, ਐਵੇਂ ਮਿੱਟੀ ਨਹੀਂ ਸਾਜਿਆ ਤੇ ਤਾਂ ਹੀ ਗਿਆ, ਮਿੱਟੀ ਤੇ ਪਹਿਲੇ ਵੀ ਸੀ। ਮਿੱਟੀ ਦਾ ਬਰਤਨ ਸਾਜਿਆ ਗਿਆ, ਇਹ ਵੀ ਗੱਲ ਠੀਕ ਹੈ, ਟੁੱਟ ਕੇ ਉਸਨੇ ਮਿੱਟੀ ਹੋ ਜਾਣਾ, ਪਰ ਜਿੰਨੀ ਦੇਰ ਬਰਤਨ ਹੈ ਉਸ ਬਰਤਨ ਦਾ ਕੋਈ ਅਰਥ ਤੇ ਹੈ ਨਾ। ਆ ਸਮਝਣਾ, ਅਗਲੀਆਂ ਲਾਈਨਾਂ ਵਿੱਚ ਬੜਾ ਖੂਬਸੂਰਤ ਇੱਕ ਰਾਜ਼ ਛੁਪਾ ਦਿੱਤਾ। ਮਿੱਟੀ ਤਾਂ ਸਾਜਿਆ ਹੈ, ਗੱਲ ਵੱਖਰੀ ਹੈ, ਮਿੱਟੀ ਇਸਨੇ ਹੋ ਜਾਣਾ, ਇਹਦੇ ਵਿੱਚ ਵੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ, ਲੇਕਿਨ ਬਰਤਨ ਸਾਜਿਆ ਹੈ ਨਾ, ਆਖਰ ਬਰਤਨ ਦਾ ਤੇ ਕੋਈ ਅਰਥ ਹੈ ਨਾ। ਕਹਿਣ ਲੱਗੇ ਬਰਤਨ ਸਾਜਿਆ ਵਸਤੂ ਟਿਕਾਣ ਲਈ, ਵਸਤੂ ਟਿਕਾਣ ਲਈ, ਬਰਤਨ ਵਸਤੂ ਲਈ ਬਣਿਆ। ਇਹ ਖਿਆਲ ਕਰਿਓ, ਆ ਸੂਖਮ ਭੇਦ ਹੈ। ਬਰਤਨ ਦਾ ਆਪਣਾ ਕੋਈ ਅਰਥ ਨਹੀਂ, ਜਿਸ ਬਰਤਨ ਵਿੱਚ ਕਦੀ ਕੋਈ ਵਸਤੂ ਹੀ ਨਹੀਂ ਪੈਣੀ, ਕਾਹਦਾ ਬਰਤਨ, ਬਰਤਨ ਦੀ ਆਪਣੀ ਕੋਈ ਵੈਲਿਊ ਨਹੀਂ, ਉਹ ਬਣਿਆ ਕਿਸੇ ਲਈ ਤੇ ਉਹ ਹੈ ਵਸਤੂ। ਉਹਦੇ ਵਿੱਚ ਟਿਕਣੀ ਹੈ, ਬਰਤਨ ਦੀ ਵੈਲਿਊ ਬਣ ਜਾਣੀ ਹੈ, ਬਰਤਨ ਬਰਤਨ ਦੀ ਸੰਭਾਲ ਹੋਣੀ ਹੈ ਉਸ ਵਸਤੂ ਪਿੱਛੇ ਜਿਹੜੀ ਵਿੱਚ ਹੈ। ਆਪਣੇ ਆਪ ਵਿੱਚ ਬਰਤਨ ਦੀ ਕੋਈ ਵੈਲਿਊ ਨਹੀਂ ਜੇ ਉਹ ਵਸਤੂ ਨਾ ਹੋਵੇ। ਕਹਿਣ ਲੱਗੇ ਤਣ ਤੇ ਘੜਾਈ ਹੈ, ਇਹ ਤਾਂ ਮਿੱਟੀ ਹੈ, ਪਰ ਇਹਦੇ ਵਿੱਚ ਜਿਹੜੀ ਵਸਤੂ ਹੈ ਨਾ ਉਹ ਬੜੀ ਕੀਮਤੀ ਹੈ, ਤੇਰਾ ਸੰਬੰਧ ਉਹਦੇ ਨਾਲ, ਮੈਂ ਤੈਨੂੰ ਉਹਦੇ ਨਾਲ ਜੋੜਨਾ ਚਾਹੁੰਦਾ। ਮੈਂ ਇੱਕ ਵਾਰ ਕੀਤੀ ਸੀ, ਬਰਤਨ ਵਿੱਚ ਦੁੱਧ ਹੈ, ਬਰਤਨ ਬਣਿਆ ਹੀ ਇਸ ਲਈ ਹੈ, ਪੀਣਾ ਤੇ ਦੁੱਧ ਹੈ, ਪਛਾਣਨਾ ਤੇ ਦੁੱਧ ਹੈ, ਬਲ ਤੇ ਦੁੱਧ ਨੇ ਦੇਣਾ, ਸ਼ਕਤੀ ਤਾਂ ਦੁੱਧ ਦੀ ਹੈ। ਬਰਤਨ ਦਾ ਤਾਂ ਸਿਰਫ ਇੰਨਾ ਕਾਜ਼ ਹੈ ਕਿ ਜੇ ਨਾ ਟੁੱਟਿਆ ਹੋਵੇ ਤਾਂ ਉਸ ਬਰਤਨ ਵਿੱਚ ਦੁੱਧ ਸੰਭਾਲਿਆ ਜਾ ਸਕਦਾ, ਬਸ। ਕਹਿਣ ਲੱਗੇ ਤਣ ਤੇ ਮਿੱਟੀ ਹੈ, ਪਰ ਇਹਨੂੰ ਸਾਜਿਆ ਸਾਜਨ ਹਾਰੇ ਨੇ, ਤੇ ਬੜਾ ਖੂਬਸੂਰਤ ਬਣਾਇਆ, ਤੇ ਬਣਾਇਆ ਇਸ ਲਈ ਤਾਂ ਕਿ ਇਹਦੇ ਵਿੱਚ ਜੋਤ ਰੱਖੀ ਜਾਏ, ਤੇਰਾ ਸੰਬੰਧ ਜੋਤ ਨਾਲ ਹੈ। ਲਓ ਇੱਥੇ ਰੁਕ ਲੈ, ਕੋਈ ਆਦਮੀ ਦੁੱਧ ਨਾ ਹੋਵੇ ਤੇ ਖਾਲੀ ਬਰਤਨ ਨੂੰ ਮੂੰਹ ਨਾਲ ਲਾਈ ਜਾਏ, ਉਹਨੂੰ ਰੋਜ਼ ਧੋ ਸਵਾਰ ਕੇ ਮਾਂਝ ਕੇ ਸਬੀਲ ਤੇ ਰੱਖ ਦੇਵੇ, ਰੋਜ਼ ਕੱਢੇ ਉਹਨੂੰ ਮੱਥਾ ਟੇਕ ਦੇਵੇ, ਰੋਜ਼ ਨਮਸਕਾਰ ਕਰ ਦੇਵੇ, ਰੋਜ਼ ਪਰਿਕਰਮਾ ਕਰ ਲਏ, ਮਨ ਧੋ ਕੇ ਫਿਰ ਟਿਕਾ ਦੇ, ਉਹਦਾ ਕੋਈ ਫਾਇਦਾ ਹੈ ਬਰਤਨ ਦਾ? ਕਹਿਣ ਲੱਗੇ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ, ਇੱਥੋਂ ਅੱਜ ਦਾ ਸਲੋਕ ਸ਼ੁਰੂ ਹੋਇਆ ਨੇ। ਕੱਲ ਮੈਂ ਕਹਿ ਦਿੱਤਾ ਸੀ ਕਿ ਪੰਚ ਤੱਤ ਕੋ ਤਾਂ ਨੇ ਰਚਿਓ, ਇਹ ਠੀਕ ਹੈ, ਲੀਨ ਤਾਂ ਹੈ ਮਹਿਮਾਨ, ਇਹਨੇ ਮਿੱਟੀ ਮਿੱਟੀ ਹੋ ਜਾਣਾ ਹੈ, ਪਰ ਇੱਕ ਸੂਖਮ ਭੇਦ ਸਮਝ ਲਈ, ਬਰਤਨ ਹੈ, ਇਹਦੀ ਆਪਣੀ ਆਪਣੇ ਆਪ ਵਿੱਚ ਕੋਈ ਵੈਲਿਊ ਨਹੀਂ, ਪਰ ਇਹ ਹੈ ਕਿਸੇ ਚੀਜ਼ ਦੇ ਟਿਕਾਣ ਲਈ, ਉਹ ਵਸਤੂ ਕੀ ਹੈ? ਘਟ ਘਟ ਮੈਂ ਹਰ ਜੂ ਬਸੇ, ਵੈਲਿਊ ਤਾਂ ਹਰੀ ਦੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਹੋਰ ਥਾਵੇਂ ਸ਼ਬਦ ਵਿੱਚ ਆਖ ਦਿੱਤਾ, ਕਹਿਣ ਲੱਗੇ ਸਾਧੋ ਸਾਧੋ ਇਹ ਤਨ ਮਿੱਥਿਆ ਜਾਣੋ, ਇਹ ਝੂਠ ਹੈ, ਇਹ ਮਿੱਟੀ ਹੈ। ਪੰਜ ਤੱਤ ਕੋ ਤਣ ਰਚਿਓ ਜਾਣੂ ਚਤਰ ਸੁਜਾਨ, ਜੈ ਤੇ ਉਪਜਿਓ ਨਾਨਕ ਅਲੀ ਨਿਤਾ ਹੈ ਮਹਿਮਾਨ। ਇਹਨਾਂ ਤੱਤਾਂ ਵਿੱਚੋਂ ਨਿਕਲਿਆ ਤੱਤਾਂ ਵਿੱਚ ਸਮਾ ਜਾਣਾ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ, ਕੁਛ ਨਹੀਂ ਕਹਿਣ ਲੱਗੇ। ਪਰ ਇੱਕ ਖਿਆਲ ਕਰੀ ਸਾਧੋ, ਇਹ ਤਨ ਮਿੱਥਿਆ ਜਾਣੋ, ਪਰ ਯਾ ਭੀਤਰ ਜੋ ਰਾਮ ਬਸਤ ਹੈ, ਘਟ ਘਟ ਮੇ ਹਰ ਜੂ ਬਸੇ। ਮੈਂ ਇਹਦਾ ਯੋਗ ਸਥਾਨ ਤੈਨੂੰ ਦੱਸ ਦੇਣਾ ਚਾਹੁੰਦਾ, ਕਿਤੇ ਬਿਅਰਥ ਵੀ ਨਿਰਾ ਬਿਅਰਥ ਬਿਅਰਥ ਆਖ ਕੇ ਦੀ ਸੰਭਾਲ ਵੀ ਨਾ ਛੱਡ ਦੇਵੇਂ। ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਣੋ, ਉਹ ਸੱਚ ਹੈ ਉਹ ਜੋਤ ਹੈ, ਉਹ ਇਹਦੇ ਵਿੱਚ ਟਿਕੀ ਹੋਈ ਹੈ। ਤੇਰਾ ਸੰਬੰਧ ਉਸ ਦੁੱਧ ਨਾਲ ਹੈ, ਤੇਰਾ ਸੰਬੰਧ ਉਸ ਜੋਧ ਨਾਲ ਹੈ, ਤੇਰਾ ਸੰਬੰਧ ਉਸ ਚਾਨਣ ਨਾਲ ਹੈ, ਕਿਉਂਕਿ ਤੇਰੇ ਅੰਦਰ ਜੋ ਕੁਝ ਹੈ ਉਹਦੇ ਚਾਨਣ ਕਰਕੇ ਹੀ ਹੈ। ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤੇਰਾ ਸੰਬੰਧ ਉਹਦੇ ਨਾਲ ਹੈ, ਘੜੇ ਨਾਲ ਨਹੀਂ ਜੋਤ ਨਾਲ ਹੈ। ਤੇ ਉਹ ਜੋਤ ਹੈ ਗੁਣ। ਆ ਹੁਣ ਤੱਕਣਾ, ਅੱਜ ਦਾ ਸਾਡਾ ਦੁਖਾਂਤ ਕੀ ਹੈ, ਅਸੀਂ ਦੁੱਧ ਦੇਖੀਏ ਨਾ ਦੇਖੀਏ ਘੜਾ ਖੂਬਸੂਰਤ ਦੇਖ ਲੈਂਦੇ ਹਾਂ। ਸੰਤ ਨੇ ਸਮਝਾਉਣਾ, ਮਹਾਂਪੁਰਸ਼ ਨੇ ਬੰਦਗੀ ਕਰਨ ਵਾਲੇ ਨੇ ਦੂਜੇ ਨੂੰ ਸਮਝਾਉਣਾ, ਤੇ ਇਹ ਸੀ ਨਾ ਕਿ ਇਹਦੇ ਵਿੱਚ ਕੀ ਹੈ, ਇਹਦੀ ਆਪਣੀ ਕੋਈ ਵੈਲਿਊ ਨਹੀਂ। ਉਹ ਸਿਰਫ ਇੰਨੀ ਗੱਲ ਹੀ ਸਮਝਾਈ ਜਾਂਦਾ, ਘਟ ਘਟ ਮੈਂ ਹਰਜੂ ਬਸੇ, ਇੰਨੀ ਗੱਲ। ਕੌਣ ਨਾਨਕ ਤੇ ਭਜਮਨਾ ਨਹੀਂ, ਉਹਦੇ ਨਾਲ ਜੁੜਨ ਲਈ, ਉਹਦੇ ਨਾਲ ਇੱਕ ਹੋਣ ਲਈ ਪ੍ਰੇਰਣਾ ਲਈ ਨਹੀਂ, ਸਿਰਫ ਇੰਨਾ ਹੀ ਵੀ ਬਸ ਰੱਬ ਵਸਦਾ। ਤੇ ਮਨੁੱਖ ਘੜੇ ਦੀ ਪੂਜਨ ਸ਼ੁਰੂ ਕਰ ਦਿੱਤਾ, ਘੜੇ ਦਾ ਪੂਜਨ, ਮਟਕੇ ਦਾ ਪੂਜਨ ਸ਼ੁਰੂ ਕਰ ਦਿੱਤਾ। ਕੀ ਖਿਆਲ ਕਰਿਓ, ਅਗਲੀ ਤੁਕ ਵਿੱਚ ਵੀ ਇੱਕ ਲਫ਼ਜ਼ ਬੜੇ ਸੂਖਸ਼ਮ ਹੈ। ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ, ਰੱਬ ਜਿਹੜਾ ਅੰਦਰ ਵਸਦਾ ਹੈ ਨਾ, ਉਹ ਆਪਣੇ ਆਪ ਵਿੱਚ ਮਟਕਾ ਨਹੀਂ, ਕਿਉਂਕਿ ਮਟਕੇ ਦੀ ਫੋਟੋ ਮੂਰਤ ਬਣ ਜਾਂਦੀ ਹੈ, ਸ਼ਕਲ ਬਣ ਜਾਂਦੀ ਹੈ, ਸ਼ਕਲ ਬਣ ਜਾਂਦੀ ਹੈ। ਕਿਸੇ ਨੇ ਚਿੱਤਰਕਾਰ ਨੇ, ਕਿਸੇ ਚੰਗੇ ਸਿਆਣੇ ਪੇਂਟਰ ਨੇ ਪੇਂਟਿੰਗ ਬਣਾਉਣੀ ਹੋਵੇ, ਘੜੇ ਦੀ ਖੂਬਸੂਰਤ ਪੇਂਟਿੰਗ ਬਣਾ ਸਕਦਾ ਹੈ। ਪਰ ਉਹਦੇ ਵਿੱਚ ਜਿਹੜਾ ਸਪੇਸ ਹੈ ਨਾ, ਉਹਦੇ ਵਿੱਚ ਜਿਹੜਾ ਆਕਾਸ਼ ਹੈ ਨਾ, ਸਗਲ ਘਟਾ ਮੈਂ ਇੱਕ ਆਕਾਸ਼, ਜਿਹੜਾ ਅੰਦਰ ਉਹਦੇ ਆਕਾਸ਼ ਹੈ ਨਾ, ਉਹ ਅਦਿੱਖ ਹੈ, ਦਿਸਦਾ ਨਹੀਂ। ਇਸ ਲਈ ਕੋਈ ਪੇਂਟਰ ਉਹਦੀ ਮੂਰਤ, ਉਹਦੀ ਫੋਟੋ ਨਹੀਂ ਬਣਾ ਸਕਦਾ। ਹਾਂ, ਉਹਦੀ ਫੋਟੋ ਤਾਂ ਗੁਣ ਹੀ ਹੈ, ਅਹਿਸਾਸ ਹੀ ਹੈ, ਅਵਸਥਾ ਹੈ। ਇਸ ਲਈ ਕਹਿਣ ਲੱਗੇ, ਉਹ ਭਲਿਆ ਇਹ ਦੇਹ ਤਾਂ ਦਿਸਦੀ ਹੈ, ਇਹਦੀ ਕੋਈ ਮੂਰਤ ਫੋਟੋ ਬਣਾ ਕੇ ਮਹੱਲ ਆਪਣੇ ਘਰ ਵਿੱਚ ਟੰਗ ਸਕਦਾ ਹੈ, ਅਵਸਥਾ ਦੀ ਫੋਟੋ ਨਹੀਂ ਹੁੰਦੀ। ਜਿੰਨੀਆਂ ਫੋਟੋਆਂ ਘਰ ਟੰਗਦੇ ਨੇ ਨਾ, ਉਹ ਸਰੀਰ ਦੀਆਂ ਬਣਾ ਬਣਾ ਟੰਗਦੇ ਨੇ, ਜਿਹੜੇ ਉਹਨਾਂ ਦੇ ਗਲ ਹਾਰ ਪਾਉਂਦੇ ਨੇ, ਜਿਹੜੇ ਉਹਨਾਂ ਅੱਗੇ ਮੱਥਾ ਟੇਕਦੇ ਨੇ, ਸਮਝ ਲਓ ਉਹ ਘੜੇ ਦੀ ਪੂਜਾ ਕਰ ਰਹੇ ਹੁੰਦੇ ਨੇ। ਤੇ ਮੂਰਤ ਭਗਵਾਨ ਉਹ ਵੱਖਰੀ ਹੈ, ਉਹ ਤਾਂ ਘੜੇ ਦੀ ਪੂਜਾ ਕਰ ਰਹੇ ਹੁੰਦੇ ਨੇ, ਕਿਉਂਕਿ ਮਟਕੇ ਦੀ ਫੋਟੋ ਬਣਦੀ ਹੈ। ਇਸ ਸਰੀਰ ਦੀ ਫੋਟੋ ਬਣ ਸਕਦੀ, ਇਹਦੇ ਅੰਦਰ ਬੈਠੀ ਹੋਈ ਜੋਤ ਦੀ ਫੋਟੋ ਨਹੀਂ ਬਣ ਸਕਦੀ। ਪਿਛਲੇ ਦਿਹਾੜਿਆਂ 'ਚ ਮੈਂ ਅਰਜ਼ ਕੀਤੀ ਸੀ, ਜਦੋਂ ਜੋਤ ਅੰਦਰ ਆਉਂਦੀ ਹੈ, ਜਦੋਂ ਜੋਤ ਜਾਂਦੀ ਹੈ, ਉਦੋਂ ਕੋਈ ਉਹਦੀ ਫੋਟੋ ਖਿੱਚੇ। ਆਵਤ ਕਿਨੇ ਨਾ ਪੇਖਿਓ, ਕਵਣੇ ਜਾਣੇ ਰੀ ਬਾਈ, ਨਾ ਕਿਸੇ ਨੇ ਆਉਂਦਾ ਵੇਖਿਆ, ਨਾ ਕਿਸੇ ਨੇ ਜਾਂਦਾ ਵੇਖਿਆ। ਅਤੇ ਮੈਂ ਇੱਕ ਵਾਰ ਕੀਤੀ ਸੀ, ਸਰੀਰ ਤਾਂ ਪਹਿਲਾਂ ਬਣਨਾ ਸ਼ੁਰੂ ਹੋ ਜਾਂਦਾ, ਜੋਤ ਬਾਅਦ ਵਿੱਚ ਆਉਂਦੀ ਹੈ। ਮਾਂ ਬਾਪ ਵੀ ਜਾਣਦੇ ਨੇ, 3-4 ਮਹੀਨੇ ਦੇ ਸਰੀਰ ਬਣਦੀ ਹੋਣ ਤੋਂ ਬਾਅਦ ਜਦੋਂ ਕੰਪਲੀਟ ਹੁੰਦਾ, ਫਿਰ ਉਹਦੇ ਵਿੱਚ ਜੀਵਨ ਆਉਂਦਾ, ਘੜਾ ਪਹਿਲਾਂ ਬਣਦਾ। ਅਤੇ ਜਿਸ ਦਿਨ ਅੰਦਰੋਂ ਜੋਤ ਜਾਂਦੀ ਹੈ, ਸੈਂਕੜੇ ਡਾਕਟਰ ਅਤੇ ਫੋਟੋਗ੍ਰਾਫਰ ਕੋਲ ਖੜ੍ਹੇ ਕਰਕੇ ਵੇਖ ਲਓ, ਭਲਾ ਪਛਾਣ ਲੈਣੀ ਦੀ ਇੱਕ ਫੋਟੋ ਖਿੱਚ ਲਈ ਹੈ ਜਿਹੜੀ ਜਾ ਰਹੀ, ਕੋਈ ਨਹੀਂ ਦੇਖਿਆ। ਅਤੇ ਪੂਜਾ ਤਾਂ ਆਉਂਦੀ ਹੈ, ਘੱਟ ਦੇ ਅੰਦਰ ਤਾਂ ਉਹ ਵਸ ਰਹੀ ਜਿੰਦਾ ਜ਼ਿਕਰ ਹੈ, ਪਰ ਅਸੀਂ ਇਸ ਸੂਖਸ਼ਮ ਭੇਦ ਨੂੰ ਜਾਣ ਕੇ ਨਾ ਜਾਣ ਕੇ ਘੜੇ ਦੀ ਪੂਜਾ ਸ਼ੁਰੂ ਕਰ ਲਈ। ਇਸੇ ਲਈ ਗੁਰਮਤਿ ਵਿੱਚ ਦੇਹ ਦੀ ਪੂਜਾ ਨਹੀਂ, ਦੇਹ ਇੱਕ ਕੜਾ ਹੈ, ਸਾਧੋ ਇਹ ਤਨ ਮਿੱਥਿਆ ਜਾਣੋ, ਇਹ ਪੰਚ ਤੱਤ ਕੋ ਤਨ ਰਚਿਓ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇੱਕ ਖਿਆਲ ਕਰੀ, ਮੈਂ ਤੈਨੂੰ ਸਮਝਾਉਣਾ ਇਹ ਚਾਹੁੰਦਾ ਕਿ ਇਹ ਪੰਜਾਂ ਤੱਤਾਂ ਦਾ ਜਿਹੜਾ ਬਰਤਨ ਹੈ, ਬਰਤਨ ਵੀ ਸਕਾਰਥ ਹੈ, ਬਣਾਇਆ ਗਿਆ, ਪਰ ਬਰਤਨ ਦੀ ਆਪਣੀ ਵੱਖਰੀ ਕੋਈ ਵੈਲਿਊ ਨਹੀਂ। ਉਹਦੇ ਅੰਦਰ ਜਿਹੜਾ ਬੈਠਾ ਨਾ, ਉਹਨੂੰ ਸੰਭਾਲ। ਕਹਿਣ ਲੱਗੇ, ਘਟ ਘਟ ਮੈਂ ਹਰ ਜੂ ਬਸੇ, ਸੰਤਨ ਕਹਿਓ ਪੁਕਾਰ, ਕੋ ਨਾਨਕ ਤੇ ਭਜ ਮਨ। ਇਹ ਤਾਂ ਜਿਹੜਾ ਅੰਦਰ ਬੈਠਾ ਉਹਦੇ ਵੱਲ ਇਸ਼ਾਰਾ, ਜੁੜਨ ਦਾ ਮਕਸਦ ਤੇ ਉਹਦੇ ਨਾਲ ਜਿਹੜਾ ਵਿੱਚ ਬੈਠਾ। ਕੋ ਨਾਨਕ ਤੇ ਭਜ ਮਨ, ਭਉ ਨਿਦ ਉਤਰੇ ਪਾਰ। ਉਹ ਜਿਹੜਾ ਅੰਦਰ ਬੈਠਾ ਨਾ, ਉਹ ਜਨਮ ਮਰਨ ਤੋਂ ਰਹਿਤ ਹੈ, ਨਾ ਉਹ ਜਨਮ ਲੈਂਦਾ ਨਾ ਉਹ ਮਰਦਾ। ਘੜਾ ਬਣਾਉਣਾ ਵੀ ਪਿਆ, ਘੜੇ ਨੇ ਟੁੱਟ ਵੀ ਜਾਣਾ। ਜੋ ਦਿਸੈ ਸੋ ਸਗਲ ਬਿਨਾਸੇ, ਜਿਉਂ ਬਹਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿੱਥਿਆ, ਇਹ ਝੂਠ, ਇਹ ਮਿੱਟੀ ਹੈ। ਇਸ ਲਈ ਇਸ਼ਾਰਾ ਇਹ ਹੈ ਕਿ ਕਹੋ ਨਾਨਕ ਤੇ ਭਜ ਮਨਾ, ਭਉ ਨਿਦ ਉਤਰੇ ਪਾਰ, ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ, ਕਿਉਂਕਿ ਸੰਸਾਰ ਜਿਹੜਾ ਉਹ ਝੂਠ ਹੈ, ਇਹਦੇ ਤੋਂ ਪਾਰ ਹੋਣਾ ਹੀ ਪਏਗਾ। ਪਾਰ ਸਾਜਨ ਅਪਾਰ ਪ੍ਰੀਤਮ, ਗੁਰ ਸ਼ਬਦ ਸੁਰਤ ਲੰਘਾਵੇ, ਪਾਰ ਹੋਏਗਾ, ਪਰ ਇਹ ਹੋਏਗਾ। ਕਹਿਣ ਲੱਗੇ, ਜਿਹੜਾ ਉਹ ਅੰਦਰ ਬੈਠਾ ਹੈ ਘੱਟ ਦੇ, ਉਹਦਾ ਪਤਾ ਕਿਵੇਂ ਲੱਗੇ ਕਿ ਅੰਦਰ ਬੈਠਾ ਹੈ? ਕਹਿਣ ਲੱਗੇ, ਉਹ ਅਵਸਥਾ ਹੈ, ਉਹ ਅਵਸਥਾ ਹੈ, ਉਹ ਅਵਸਥਾ ਕੀ ਹੈ? ਸੁਖ ਦੁੱਖ ਜੈ ਪਰਸੇ ਨਹੀਂ, ਆ ਵੇਖ ਲਈ, ਨਾ ਉੱਥੇ ਸੁੱਖ ਦਾ ਹੰਕਾਰ ਹੈ, ਨਾ ਉੱਥੇ ਦੁੱਖ ਦੀ ਪਰੇਸ਼ਾਨੀ ਹੈ, ਨਾ ਉੱਥੇ ਕਿਸੇ ਚੀਜ਼ ਦੇ ਮਿਲਣ ਦੀ ਖੁਸ਼ੀ ਹੈ, ਪਦਾਰਥਾਂ ਦੇ ਮਿਲਣ ਦੀ ਖੁਸ਼ੀ ਹੈ, ਨਾ ਪਦਾਰਥਾਂ ਦੇ ਚਲੇ ਜਾਣ ਦਾ ਸੋਗ ਹੈ, ਨਾ ਉੱਥੇ ਲੋਭ ਹੈ, ਨਾ ਉੱਥੇ ਮੋਹ ਹੈ, ਨਾ ਅਭਿਮਾਨ ਹੈ, ਲੋਭ ਵੀ ਕੋਈ ਨਹੀਂ। ਇੱਕ ਇੱਕ ਸਬਜੈਕਟ ਨੂੰ ਲੰਬਾ ਨਾ ਕਰਾਂ, ਦੁਬਾਰਾ ਨਾ ਦੁਹਰਾਵਾਂ, ਅੱਗੇ ਕਈ ਵਾਰ ਆ ਚੁੱਕਾ ਹੈ। ਲੋਭ ਕਿੱਥੋਂ ਜਾ ਕੇ ਸ਼ੁਰੂ ਹੁੰਦਾ ਹੈ? ਉਹਦਾ ਪਹਿਲਾ ਹਿੱਸਾ ਕਿਰਤ ਹੈ। ਮੋਹ ਕਿੱਥੇ ਜਾ ਕੇ ਸ਼ੁਰੂ ਹੁੰਦਾ ਹੈ? ਉਹਦਾ ਦੂਜਾ ਪਹਿਲੂ ਪ੍ਰੇਮ ਹੈ। ਹੰਕਾਰ ਕਿੱਥੇ ਜਾ ਕੇ ਆਪਣਾ ਅਹੰਕਾਰੀ ਰੂਪ ਧਾਰਨ ਕਰਦਾ ਹੈ, ਉਹਦਾ ਦੂਜਾ ਪਹਿਲੂ ਸਵੈਮਾਨ ਹੈ। ਕਹਿਣ ਲੱਗੇ, ਸੁਖ ਦੁੱਖ ਜੈ ਪਰ ਸਹਿ ਨਹੀਂ, ਲਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਭਗਵਾਨ ਦੀ ਮੂਰਤ ਆਏ, ਅਸੀਂ ਸੋ ਦਾ ਅਰਥ ਲਾ ਦਿੱਤਾ ਵੀ ਉਹ ਘੜਾ ਜਿਹੜਾ ਹੈ ਉਹ ਭਗਵਾਨ ਦੀ ਮੂਰਤ ਹੈ। ਆ ਹੈ ਭਗਵਾਨ ਦੀ ਮੂਰਤ। ਜਦੋਂ ਗੁਰੂ ਦਾ ਵੀ ਲਫ਼ਜ਼ ਆਇਆ ਨਾ, ਉਦੋਂ ਉਹਦੀ ਮੂਰਤ ਆਖਣ ਲੱਗੇ ਗੁਣਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਗੁਰੂ ਦੀ ਮੂਰਤ ਕੀ ਹੈ? ਗੁਰਦੇਵ ਮੂਰਤ, ਗੁਰਦੇਵ ਸ਼ਾਂਤ, ਸਤ ਬੁੱਧ ਮੂਰਤ। ਆ ਗੁਣ ਜਿਹੜੇ ਨੇ ਨਾ, ਸ਼ਾਂਤ, ਸਤ ਬੁੱਧ ਮੂਰਤ, ਇਹ ਗੁਰਦੇਵ ਦੀ ਮੂਰਤ ਹੈ। ਰੱਬ ਦੇ ਗੁਣ ਹੀ ਉਹਦੀ ਮੂਰਤ ਨੇ, ਗੁਰੂ ਦੇ ਗੁਣ ਹੀ ਉਹਦੀ ਮੂਰਤ ਨੇ। ਹਰ ਇੱਕ ਗੁਣ ਉਹਦਾ ਇੱਕ ਵੱਖਰਾ ਵੱਖਰਾ ਅੰਗ ਹੈ। ਮੈਂ ਇੱਕ ਬਰਸ ਕੀਤੀ ਸੀ, ਸਮ ਦ੍ਰਿਸ਼ਟੀ ਮੇਰੇ ਗੁਰੂ ਦੀਆਂ ਅੱਖਾਂ ਨੇ, ਵਿਸ਼ਾਲਤਾ ਮੇਰੇ ਗੁਰੂ ਦਾ ਸੀਨਾ ਹੈ, ਸੱਚ ਦੇ ਬੋਲ ਮੇਰੇ ਗੁਰੂ ਦੀ ਰਸਨਾ ਹੈ। ਜਿੰਨੇ ਗੁਣ ਨੇ ਇਹਨਾਂ ਨਾਲ ਹੀ ਤਾਂ ਗੁਰੂ ਦੀ ਤਸਵੀਰ ਬਣਨੀ ਹੈ। ਔਰ ਇੱਕ ਖਿਆਲ ਕਰਿਓ, ਇਸੇ ਲਈ ਇਸ ਮੂਰਤ ਨੂੰ ਅਕਾਲ ਮੂਰਤ ਆਖਿਆ। ਆ ਫਿਰ ਰੁਕ ਜਾਵਾਂ, ਕੋਈ ਕਾਗਜ਼ਾਂ ਦੀ, ਕੋਈ ਪੱਥਰਾਂ ਦੀ, ਕੋਈ ਮਨੁੱਖ ਦੇ ਇਸ ਸਰੀਰ ਦੀ ਮੂਰਤ ਜਿਹੜੀ ਹੈ ਉਹਨੂੰ ਅਕਾਲ ਮੂਰਤ ਨਹੀਂ ਆਖਿਆ ਜਾ ਸਕਦਾ। ਸਰੀਰ 'ਤੇ ਵੀ ਕਾਲ ਆਉਂਦਾ, ਇਹਨੂੰ ਅਕਾਲ ਮੂਰਤ ਕਿਵੇਂ ਆਖੋਗੇ? ਆ ਜਿੰਨੀਆਂ ਮੂਰਤਾਂ ਪੱਥਰ ਦੀਆਂ, ਭਾਵੇਂ ਮਾਰਬਲ ਦੀਆਂ ਬਣਾ ਲਓ ਅਤੇ ਭਾਵੇਂ ਕਾਗਜ਼ 'ਤੇ ਪੇਂਟਿੰਗ ਕਰ ਲਓ, 2, 4, 10, 20 ਸਾਲ, 50 ਸਾਲ ਬਾਅਦ ਖਤਮ ਹੋ ਜਾਂਦੀਆਂ ਨੇ। ਸਮੇਂ ਵਿੱਚ ਨਿਸ਼ਚਿਤ ਨੇ, ਇਹਨਾਂ ਨੂੰ ਅਕਾਲ ਨਹੀਂ ਆਖਿਆ ਜਾ ਸਕਦਾ। ਹਰ ਇੱਕ ਸਮਾਂ ਆਉਂਦਾ, ਖਤਮ ਹੁੰਦੀਆਂ ਨੇ। ਪਰ ਜਿਸ ਵਸਤੂ, ਜਿਸ ਸ਼ਕਤੀ ਦੀ ਅੰਦਰ ਹੋਂਦ ਦਾ ਜ਼ਿਕਰ ਕਰਦੇ ਨੇ ਉਹਨੂੰ ਕਹਿੰਦੇ ਨੇ ਅਕਾਲ ਮੂਰਤ। ਉਹ ਮੂਰਤ ਕਦੀ ਖਤਮ ਨਹੀਂ ਹੁੰਦੀ, ਤੇ ਜਿਹੜੀ ਮੂਰਤ ਅਕਾਲ ਹੈ ਆ ਉਹਨੂੰ ਦੇਖੇਗਾ ਕਿਵੇਂ? ਕਿਉਂਕਿ ਜੋ ਦਿਸ਼ਾ ਸੋ ਸਗਲ ਵਿਨਾਸ਼ ਉਹਨੂੰ ਤੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦਾ। ਇਸੇ ਲਈ ਆਖ ਦਿੱਤਾ ਨਾਨਕ ਸੇ ਅੱਖੜੀਆਂ ਬਿਆਨ, ਇਹਨਾਂ ਅੱਖਾਂ ਨਾਲ ਉਹ ਮੂਰਤ ਨਹੀਂ ਦੇਖੀ ਜਾਂਦੀ। ਪਰ ਤੂੰ ਤਾਂ ਮਟਕੇ ਦੀਆਂ ਮੂਰਤਾਂ ਬਣਾ ਬਣਾ ਟੰਗੀ ਫਿਰਦਾ, ਤੈਨੂੰ ਸਮਝਾਉਣ ਵਾਲੇ ਵੀ ਇਹੋ ਹੀ ਸਮਝਾ। ਮਟਕਾ ਬਣਾਉਣਾ ਬੜਾ ਆਸਾਨ ਹੈ, ਇਸੇ ਲਈ ਲੋਕ ਲੰਮੇ ਚੋਲੇ ਪਾ ਲੈਂਦੇ ਨੇ, ਗੱਲ ਪੱਗਾਂ ਬਣ ਸੋਚਦੇ ਹੀ ਨਹੀਂ। ਇਹ ਘੜੇ 'ਤੇ ਸਜਾਇਆ ਹੋਇਆ, ਘੜੇ ਨੇ ਕਦੀ ਦੁੱਧ ਨਹੀਂ ਬਣ ਜਾਣਾ, ਜੋਤ ਨਹੀਂ ਬਣ ਜਾਣਾ, ਅਵਸਥਾ ਨਹੀਂ ਬਣ ਜਾਣੀ। ਅੱਜ ਦੇ ਯੁਗ ਅੰਦਰ ਜ਼ਿਆਦਾ ਹੋ ਰਿਹਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਨੂੰ ਇੱਥੇ ਸੂਖਸ਼ਮਤਾ ਨਾਲ ਸਮਝਣ ਦੀ ਲੋੜ ਹੈ। ਬਹੁਤ ਕੁਝ ਹੋ ਰਿਹਾ ਹੈ। ਗੁਰੂ ਕਹਿੰਦੇ ਨੇ ਭਰਿਆ, ਜੇ ਰੱਬ ਦੀ ਮੂਰਤ ਵੇਖੇ ਤੇ ਆ ਹੈ, ਸੁਖ ਦੁੱਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਾ ਨਾਹੀਂ ਜੇ, ਅੱਜ ਦੇ ਇਹਨਾਂ ਚੋਲਿਆਂ ਵਾਲਿਆਂ ਵਿੱਚ ਆ ਚੀਜ਼ਾਂ ਦੇਖ, ਮੈਂ ਕਿਸੇ ਨੂੰ ਮਾੜਾ ਨਹੀਂ ਆਖਦਾ, ਸਭ ਆਪਣੀ ਥਾਂ ਵਿੱਚ ਹੁੰਦੇ, ਮੇਰਾ ਕੋਈ ਵਿਰੋਧ ਨਹੀਂ। ਹਾਂ, ਗੁਣਾਂ ਅਤੇ ਅਵਗੁਣਾਂ ਦੀ ਪਛਾਣ ਜ਼ਰੂਰ ਚਾਹੀਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਆਏ ਇਸ ਲਈ ਹੈ, ਇੱਥੇ ਪਾਪ ਪੁੰਨ ਵਿਚਾਰੀਏ, ਵਿਚਾਰ ਦੀ ਥਾਂ ਹੈ। ਤੇ ਵਿਚਾਰ ਇਸ ਲਈ ਮਨੁੱਖ ਕੋਲ ਜ਼ਰੂਰੀ ਹੈ ਕਿਉਂਕਿ ਵਿਚਾਰ ਅਧੀਨ ਚੱਲਣ ਵਾਲਾ ਮਨੁੱਖ, ਖਾਸ ਕਰ ਗੁਰੂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਚੱਲਣ ਵਾਲਾ ਮਨੁੱਖ ਕਦੀ ਠੇਡਾ ਨਹੀਂ ਖਾਂਦਾ, ਕਦੀ ਭਟਕਦਾ ਨਹੀਂ। ਗੁਰੂ ਆਖ ਰਿਹਾ ਹੋਵੇ, ਗੁਰਦੇਵ ਸ਼ਾਂਤ ਸੱਤ ਬੁੱਧ ਮੂਰਤ, ਜਿਹਦੇ ਕੋਲ ਸੱਚ ਹੈ ਉਹ ਮਨ ਨੂੰ ਸੱਚ, ਪਰਮਾਤਮਾ ਦੀ ਜੋਤ ਹੈ, ਉਹ ਉਹਦੀ ਮੂਰਤ ਦਾ ਹਿੱਸਾ ਹੈ, ਮਨ ਨੂੰ ਉਹਦੇ ਅੰਦਰ ਰੱਬ ਦੀ ਮੂਰਤ ਬੈਠੀ ਹੈ। ਪਰ ਦਿਨ ਰਾਤ ਡੇਰਿਆਂ ਦੀਆਂ ਇਮਾਰਤਾਂ ਦੀ ਸੰਭਾਲ ਕਰਨ ਵਾਲਾ ਤੇ ਡੇਰਿਆਂ ਦੀਆਂ ਇੱਟਾਂ ਵੱਡੀਆਂ ਕਰਨ ਵਾਲਾ, ਮੈਂ ਐਸੇ ਵੀ ਵੀਰ ਦੇਖੇ ਇਸ ਭੇਖ ਵਿੱਚ ਜਿਨ੍ਹਾਂ ਦੇ ਡੇਰੇ ਜਾਓ ਨਾ, ਦਸ ਕਈ ਵਾਰ ਜਾਂਦੇ ਨੇ ਅਤੇ ਵੇਖਦਾ ਕੀ ਹੈ ਉਹ ਕਿੱਥੇ ਖੜ੍ਹੇ ਨੇ। ਉਸੇ ਰਾਓ ਸਿੰਘ ਸਾਹਿਬ ਆਓ, ਮੈਂ ਤੁਹਾਨੂੰ ਦਿਖਾਵਾਂ, ਅਸੀਂ ਸਾਰਾ ਮਾਰਬਲ ਇਟਲੀ ਤੋਂ ਮੰਗਵਾਇਆ ਹੈ, ਆਪਣੇ ਸੰਗੀ ਫਲਾਣੀ ਥਾਵੇਂ ਰਹਿੰਦੇ ਨੇ, ਇਹ ਇੰਨੇ ਲੱਖ ਦਾ ਮਾਰਬਲ ਆਇਆ ਇਟਲੀ ਤੋਂ ਆਇਆ ਜਿਹੜਾ ਇਹਨਾਂ ਬਾਥਰੂਮਾਂ ਵਿੱਚ ਲੱਗਿਆ ਹੈ। ਭਲਾ ਪੱਥਰਾਂ ਵਿੱਚ ਸੋਚ ਟਿਕੀ ਹੋਵੇ ਤੇ ਉਹਨੂੰ ਪ੍ਰਾਪਤੀ ਕੀ ਹੋਵੇ, ਨਾ ਪੱਥਰ ਬੋਲੇ ਨਾ ਕਿਛ ਦੇ। ਜਿਹੜੀ ਸੋਚ ਕੇਵਲ ਪੱਥਰਾਂ ਵਿੱਚ ਟਿਕੀ ਹੋਈ ਹੈ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਅੱਜ ਨਵਾਂ ਨਵਾਂ ਪੈਦਾ ਹੋਇਆ ਇੱਕ ਨੌਜਵਾਨ ਵੀ ਐਸਾ ਹੈ, ਉਹਨੇ ਕਦੇ ਆਖਿਆ ਹੋਣਾ ਕਿ ਮੈਂ ਬਾਹਰ ਇਸ ਲਈ ਨਹੀਂ ਜਾਂਦਾ ਬਾਹਰਲੇ ਦੇਸ਼ਾਂ ਵਿੱਚ ਕਿਉਂਕਿ ਉੱਥੇ ਕਿਰਪਾਨ ਲਾ ਕੇ ਜਾਣਾ ਪੈਂਦਾ ਹੈ। ਤੇ ਹੁਣ ਪਿਛਲੇ ਦਿਨਾਂ ਵਿੱਚ ਗਿਆ, ਉਹਦੇ 'ਤੇ ਕਿਸੇ ਨੇ ਰੇਡੀਓ ਟਾਕ ਵਿੱਚ ਸਵਾਲ ਕੀਤਾ ਅਤੇ ਆਖਿਆ, ਮਹਾਰਾਜ ਤੁਸੀਂ ਤਾਂ ਕਹਿੰਦੇ ਸੋ ਮੈਂ ਕਿਰਪਾਨ ਲਾ ਕੇ ਨਹੀਂ ਜਾਣਾ, ਇਸ ਲਈ ਨਹੀਂ ਗਿਆ, ਅਤੇ ਹੁਣ ਤੁਸੀਂ ਕਿਵੇਂ ਆਏ ਹੋ? ਕਹਿਣ ਲੱਗਾ, ਮੈਂ ਗਰਮੀਆਂ ਦੇ ਦਿਹਾੜਿਆਂ ਵਿੱਚ ਵੀ ਇਸੇ ਲਈ ਉੱਤੋਂ ਦੀ ਜੈਕਟ ਪਾ ਕੇ ਆਇਆ ਤਾਂ ਕਿ ਮੇਰੀ ਕਿਰਪਾਨ ਛੁੱਪ ਜਾਏ, ਅਸੀਂ ਸਾਰੇ ਕਿਰਪਾਨਾਂ ਪਾ ਕੇ ਆਏ ਹਾਂ। ਉਹ ਵੀਰ ਹੱਸ ਪਿਆ, ਕਹਿਣ ਲੱਗਾ, ਭਰਿਆ ਇਹਨਾਂ ਮੈਂਟਲ ਡਿਟੈਕਟਰਾਂ ਵਿੱਚ ਇੰਨੀ ਕਮਜ਼ੋਰੀ ਨਹੀਂ ਕਿ ਕਿਰਪਾਨਾਂ ਲੰਘ ਜਾਣ ਉਹਨਾਂ ਨੂੰ ਪਤਾ ਹੀ ਨਾ ਲੱਗੇ। ਪਰ ਮੈਂ ਇਸ ਲਈ ਦ੍ਰਿਸ਼ਟਾਂਤ ਦਿੱਤੇ, ਮੇਰਾ ਮਕਸਦ ਅੱਜ ਦਾ ਵਿਸ਼ਾ ਇਹ ਨਹੀਂ। ਗੁਰੂ ਆਪਣੀ ਰਚਨਾ ਤੋਂ ਉਸ ਘੜੇ ਦੀ ਪਰਿਭਾਸ਼ਾ ਦੱਸ ਰਹੇ ਨੇ, ਕਹਿੰਦੇ ਨੇ ਕਿਤੇ ਐਸਾ ਨਾ ਹੋਵੇ ਜਿੱਥੇ ਮੈਂ ਪੰਜ ਤੱਤ ਕੋ ਤਨ ਰਚੇ, ਉਹ ਆਖਿਆ ਕਿਤੇ ਲੋਕ ਇਸ ਘੜੇ ਨੂੰ ਸੰਭਾਲ ਹੀ ਨਾ ਛੱਡ ਦੇਣ, ਮੈਂ ਇਹਦਾ ਯੋਗ ਸਥਾਨ ਦੇਣਾ ਚਾਹੁੰਦਾ, ਹੈ ਤਾਂ ਇਹ ਮਿੱਟੀ ਪਰ ਇਹਦੇ ਵਿੱਚ ਜੋਤ ਰੱਖੀ ਹੈ, ਉਸ ਜੋਤ ਨੂੰ ਪਰਖ ਲੈ, ਤੇਰਾ ਸੰਬੰਧ ਉਸ ਜੋਤ ਨਾਲ ਹੈ, ਅਤੇ ਉਸ ਜੋਤ ਦੀ ਨਿਸ਼ਾਨੀ ਇਹ ਹੈ, ਸੁਖ ਦੁੱਖ ਜੈ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ, ਕੋ ਨਾਨਕ ਸੁਣ ਰਹੇ ਮਨਾ, ਸੋ ਮੂਰਤ ਭਗਵਾਨ, ਉਸਤਤ ਨਿੰਦਾ ਨਾਹੀਂ ਜੈ, ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰਹੇ ਮਨ, ਮੁਕਤ ਤਾਹੇ ਤੈ ਜਾਨ। ਉਹਦੀ ਕੋਈ ਉਸਤਤ ਕਰੇ ਉਹਦੇ ਨਾਲ ਉਹਨੂੰ ਹਉਮੈ ਨਹੀਂ ਆਉਂਦੀ, ਨਾ ਉਹ ਆਪਣੀ ਉਪਮਾ ਲੋੜਦਾ, ਤੇ ਇਹੋ ਜਿਹੇ ਮਨੁੱਖਾਂ ਨੂੰ ਚੁਤਰਫੇ ਰੱਖਣਾ ਚਾਹੁੰਦਾ ਜਿਹੜੇ ਮੇਰੀ ਹੀ ਉਪਮਾ ਕਰਦੇ ਚਲੇ ਜਾਣ। ਨਾਕ ਉਹਦੇ ਕੰਨਾਂ ਵਿੱਚ ਜੇ ਉਹਦੀ ਨਿੰਦਿਆ ਦੇ ਉਹਦੀ ਪੜਚੋਲ ਦੇ ਕੋਈ ਲਫ਼ਜ਼ ਪੈ ਜਾਣ ਤੇ ਨਾ ਉਹ ਉਹਨੂੰ ਆਪਣੀ ਨਿੰਦਿਆ ਸਮਝ ਕੇ ਪਰੇਸ਼ਾਨ ਹੁੰਦਾ ਕਿ ਕੋਈ ਮੇਰੀ ਨਿੰਦਾ ਕਰ ਰਿਹਾ। ਹਾਲਾਂਕਿ ਨਿੰਦਾ ਤੇ ਉਸਤਤ ਦੀ ਵੀ ਆਪਣੀ ਪਰਿਭਾਸ਼ਾ ਹੈ। ਇੱਕ ਵਾਰ ਕੀਤੀ ਸੀ ਬਾਬਰ ਦੇ ਸਾਹਮਣੇ ਖਲੋ ਕੇ, ਜੇ ਗੁਰੂ ਨਾਨਕ ਉਹਨੂੰ ਜ਼ਾਬਰ ਆਖਦਾ ਤਾਂ ਕਿ ਉਹ ਬਾਬਰ ਦੀ ਨਿੰਦਾ ਹੈ? ਜ਼ਾਬਰ ਤੇ ਆਖ ਰਿਹਾ ਨਾ, ਬੁਰਾ ਤੇ ਕਹਿ ਰਿਹਾ ਨਾ, ਪਰ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੱਚ ਦੀ ਗੱਲ ਕਿਸੇ ਦੇ ਸਾਹਮਣੇ ਆਖਣ ਨੂੰ ਨਿੰਦਿਆ ਨਹੀਂ ਕਹਿੰਦੇ, ਪਰ ਹੰਕਾਰੀ ਪੁਰਸ਼ ਜਿਹੜਾ ਹੈ ਉਹ ਸਾਹਮਣੇ ਸੱਚ ਦੀ ਗੱਲ ਨੂੰ ਵੀ ਨਹੀਂ ਸੁਣ ਸਕਦਾ। ਗੁਰੂ ਕਹਿੰਦੇ ਨੇ ਇਹ ਉਸ ਭਗਵਾਨ ਦੀ ਮੂਰਤ ਦਾ ਅੰਗ ਨਹੀਂ। ਉਸਤਤ ਨਿੰਦਿਆ ਨਾਹੇ ਜੈ ਕੰਚਨ ਲੋ ਸਮਾਨ ਕੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾਂਕੇ ਨਹੀਂ ਬੈਰੀ ਮੀਤ ਸਮਾਨ। ਜਿੰਦੇ ਘਰ ਵਿੱਚ ਨਾ ਵੱਖਰੀ ਕਿਸਮ ਦਾ ਕੋਈ ਹਰਖ ਖੁਸ਼ੀ ਦਿਖਾਵਾ ਹੈ, ਨਾ ਕੋਈ ਸੋਗ ਚਿੰਤਾ ਹੈ, ਆਵਤ ਹਰਖ ਨਾ ਜਾਵਤ ਦੁੱਖਾ, ਰੰਗ ਠਾਕਰ ਲਾਗਿਓ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੈ ਨਾ। ਗੁਰੂ ਨੇ ਬਾਣੀ ਵਿੱਚ ਆਖਿਆ ਸੰਪੈ ਦੇਖ ਨਾ ਹਰਖੀਏ। ਬਹੁਤ ਸਾਰੀ ਦੌਲਤ ਆ ਜਾਏ ਨਾ, ਲੋਕ ਪਾਰਟੀਆਂ ਕਰਦੇ ਨੇ, ਦਿਖਾਵੇ ਕਰਦੇ ਨੇ, ਅੱਜ ਦਾ ਫਲਾਣੇ ਦੇ ਘਰ ਦਾ ਫੰਕਸ਼ਨ ਕੀ ਹੈ, ਕਿਉਂਕਿ ਉਹਦੀ ਲਾਟਰੀ ਨਿਕਲ ਆਈ ਹੈ, ਉਹਨੂੰ ਆ ਖੁਸ਼ੀ ਮਿਲੀ ਹੈ, ਫਿਰ ਉਹ ਆਪਣੀ ਖੁਸ਼ੀ ਦਾ ਦਿਖਾਵਾ ਕਰਦਾ, ਨੁਮਾਇਸ਼ ਕਰਦਾ ਤੇ ਸਾਬਤ ਕਰਦਾ ਮੈਂ ਆਹ ਕੁਝ ਪ੍ਰਾਪਤ ਕਰ ਲਿਆ। ਤੇ ਜੇ ਕੁਛ ਚਲਾ ਜਾਏ ਨਿਮੋ ਝੂਣਾ ਬਹਿ ਜਾਂਦਾ, ਕਿਸੇ ਦੀ ਖੁਸ਼ੀ ਵਿੱਚ ਵੀ ਸ਼ਾਮਲ ਨਹੀਂ ਹੁੰਦਾ। ਇਸ ਖਿਆਲ ਨੂੰ ਲੋਕ ਆਖਣਗੇ ਇਹਦੇ ਘਰ ਤੇ ਇਹ ਵਾਪਰ ਗਿਆ, ਇਸ ਖੁਸ਼ੀ ਵਿੱਚ ਕਿਵੇਂ ਬੈਠਾ ਹੈ? ਉਹਦੇ ਜੀਵਨ ਦੇ ਦੋ ਹਿੱਸੇ ਪਲ ਪਲ ਬਦਲ ਰਹੇ ਨੇ। ਪਰ ਗੁਰੂ ਕਹਿੰਦੇ ਨੇ ਜਿਸ ਮੂਰਤ ਦੀ ਮੈਂ ਇੱਕ ਗੱਲ ਕਰ ਰਿਹਾ ਨਾ, ਉਹ ਇੱਕ ਰਸ ਹੈ, ਇਹ ਉਹਦਾ ਗੁਣ ਹੈ, ਉਹ ਇੱਕ ਰਸ ਹੈ। ਹਰਖ ਸੋਗ ਜਾਂਕੇ ਨਹੀਂ ਬੈਰੀ ਮੀਤ ਸਮਾਨ, ਤੈ ਪਾਵਸ ਸਿੰਧ ਧੂਪ ਨਹੀਂ ਛਈਆ ਤੈ ਉਤਪਤ ਪਰਲੋ ਨਾਹੀਂ। ਉੱਥੇ ਤਾਂ ਜੀਵਨ ਮ੍ਰਿਤ ਨਾ ਦੁੱਖ ਸੁੱਖ ਵਿਆਪੇ, ਸੁਣ ਸਮਾਧ ਦੋ ਤੈ ਨਾਹੀਂ, ਉੱਥੇ ਨਾ ਦੁੱਖ ਸੁੱਖ ਹੈ ਨਾ ਜੰਮਣ ਮਰਨ ਹੈ, ਨਾ ਉੱਥੇ ਕੋਈ ਮਰਦਾ ਹੈ ਨਾ ਕੋਈ ਉੱਥੇ ਜਨਮ ਲੈਂਦਾ ਹੈ। ਉਹ ਹੈ ਸੋ ਮੂਰਤ ਭਗਵਾਨ ਜਿਹੜੀ ਘੱਟ ਦੇ ਅੰਦਰ ਵਸਦੀ ਹੈ, ਇਸ ਲਈ ਘੱਟ ਦੀ ਪੂਜਾ ਨਾ ਸ਼ੁਰੂ ਕਰੀ, ਹਾਂ ਘੱਟ ਦੀ ਸੰਭਾਲ ਕਰ ਬਸ। ਜਿੰਨੀ ਦੇਰ ਤੈਨੂੰ ਘੱਟ ਮਿਲਿਆ ਹੋਇਆ ਨਾ, ਘੱਟ ਦੀ ਸੰਭਾਲ ਕਰਨੀ ਹੈ, ਘੱਟ ਦੀ ਪੂਜਾ ਨਹੀਂ ਕਰਨੀ। ਘੱਟ ਨਾਲ ਆਤਮਾ ਨਹੀਂ ਜੋੜਨੀ, ਆਤਮਾ ਸੂਖਸ਼ਮ ਹੈ, ਸੂਖਸ਼ਮ ਸੂਖਸ਼ਮ ਨਾਲ ਜੋੜੀ। ਇਸੇ ਲਈ ਦੋਵਾਂ ਚੀਜ਼ਾਂ ਨੂੰ ਵੱਖ ਵੱਖ ਕਰਕੇ ਰੱਖ ਦਿੱਤਾ। ਜਿੱਥੇ ਕੱਲ ਆਖਿਆ ਸੀ ਨਾ ਪੰਜ ਤੱਤ ਕੋ ਤਣ ਰਚਿਓ, ਉੱਥੇ ਅੱਜ ਕਹਿ ਦਿੱਤਾ ਘੱਟ ਘੱਟ ਮੈਂ ਕੜਾ ਕਿਹਾ, ਫਿਰ ਕਹਿਣ ਲੱਗੇ ਜੁੜਨਾ ਇਹਦੇ ਨਾਲ ਨਹੀਂ। ਕਹੋ ਨਾਨਕ ਤੈ ਭਜ ਮਨਾ ਭਾਉ ਨੇ ਤੂੰ ਉਤਰ, ਜਿਹੜਾ ਵਿੱਚ ਬੈਠਾ ਹੈ ਜੁੜਨਾ ਉਹਦੇ ਨਾਲ। ਕਹਿਣ ਲੱਗੇ
ਹਰਖ ਸੋਗ ਜਾਂਕੇ ਨਹੀਂ
बैरी नीत समान कौ नानक सुन रे मना मुकत ताहे ते जान। कहन लगे जे तेरे विच ए गुण आ जान ता तू इस संसार दे विकारां विच संसार दे समुंदर दियां लहरां विच रहंदा होया इना तू आजाद हो जाएगा। पर जोत नाल मिले जिहड़ी आप इन्हां लहरां विच डुबदी नहीं, उस जोत नाल मिले आ जिंदे ते इन्हां विकारां दा सुखां दुखां दा कोई असर नहीं हुंदा, इन्हां तों मुक्त हो जाना ही तां असल मुक्ति है। गुरमत दी दुनिया विच असल मुक्ति की है? इन्हां चीज़ां तों मुक्त हो जाना जिथे मन गुलाम ना होवे। आ चीज चली गई मन बड़ा दुखी है, आ चीज मिल गई मन बड़ा प्रसन्न है। कबहू जीवड़ा उब चढ़त है कबहू जाए पहले, माटी को पुतरा कैसे नचत है देखे देखे सुने बोले, दौरे फिरत है जब कछ पावे तब गर्व करत है, माया गई तब रोवन लगत है। कहन लगे ए अवस्था जड़ी है ओंदी मूरत नहीं हो सकती, ओंदी मूरत नहीं हो सकती। इसलिए एक ख्याल करी हरख सोग जाके नहीं बैरी मीत समान कौ नानक सुन रे मना मुकत ताहे ते जान। ते जदों इन्हां चीज़ां तों मुक्त हो जांदा है उदों उस परमात्मा नाल संबंध जुड़दे ने ते फिर अवस्था बनदी है ना किसे नूं भय देना है ना किसे कोलों भय लैना है, क्योंकि डर ते खत्म हो गया। डर ते किसे घाटा दा सी ना, डर ते किसे बीमारी दा सी ना, डर ते इहो सी ना मेरे कोल जो कुछ है चला ना जाए, इसलिए डर ते किसे चोर तों लगदा सी, डर ते किसे डाकू तों लगदा सी। जदों अवस्था दी अंदर बैठी हुई उच्ची अवस्था दी महान बुद्धि दी जिहड़ी शक्ति ते संपदा है उनकी संभाल आ गई, जिन्हों ए तन अखुट ना निखुटे ना जाए पूरे सतगुर दिया दिखाए। अगे जाके कहन लगे इस धन को तस्कर जो ना सकई, इनू कोई चोर चोरी नहीं कर सकता, इसलिए भय भी ना रहा। इस धन को तस्कर जो ना सकई ना उचक्का ले जाए कोई डाकू कोई चोर कोई राह मार। इस अंदर दे धन नू इस अंदर दी संपदा नू जेड़ी अवस्था दी है ना उन्नू नहीं ले जा सकदा, ना वो चोरी हुंदी है। इसलिए ना किसे नू डराउन दी लोड़ पैंदी है ना डरन दी अवस्था हुंदी है। कहन लगे भय काहू को देत नहीं, क्योंकि जिंदे कोलों डर होवे उन्दा ही मन अंदर हमेशा बोझ रहिंदा है। ते मनुख अपनी भी शक्ति उन्दे लई पैदा करदा है ताकि वह मेरे कोलों डरदा रहे। मैं एक बार अर्ज कीती सी शेख साहब जी ने एक गल आखी, कहन लगा भलिया तू किंदे कोलों डरना, कहिंदा मैं किसे कोलों नहीं डरदा, है रब कोलों भी नहीं डरदा, बिल्कुल मैं रब कोलों नहीं डरदा। कोई ऐसा है किसे कोलों डरदा हो? कहन लगा हां एक है जिंदे कोलों डरना है, जिहड़ा रब कोलों भी नहीं डरदा वह किंदे कोलों डरदा। बड़ा व्यंग सी, कहन लगा मैं उस कोलों डरना जिहड़ा मेरे कोलों डरदा है, मैं उस कोलों डरना जिहड़ा मेरे कोलों डरदा है, जिहड़ा पहले ही तेरे कोलों डर रहा तैनूं उहदे कोलों की डर है? कहन लगा बस डर ही उसे कोलों है, जिन्हों मेरा भय है ना वो ही कोशिश करेगा मैं इनू खत्म करा ताकि मेरा भय खत्म हो, मैनू उसे को डर है वो हमेशा मेरे लिए खतरा है। जदों भी उनका चांस लगे उन्हें मैनू इसलिए खत्म करना ताकि उनका डर खत्म हो, क्योंकि मेरे को डर रहे। तो रब को तो मैं खतरा ही कोई नहीं, क्योंकि रब न मेरे को डर ही नहीं आता, मेरे को शक्ति है मैं रब का की गुआर है ना, इसलिए रब न मेरे कोई खतरा नहीं, रब मेरे से भी खतरा नहीं बनता, हमेशा मैनू पालदा संभालदा। ਗੁਰੂ ਕਹਿੰਦੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਨਾ, ਕਿਸੇ ਨੂੰ ਪਹਿਰ ਨਹੀਂ ਦੇਣਾ, ਉਦੋਂ ਅਵਸਥਾ ਨਾਲ ਹੀ ਆ ਜਾਂਦੀ ਹੈ, ਕਿਸੇ ਕੋਲੋਂ ਨਹੀਂ ਡਰਨਾ। ਭੈ ਕਾਹੂ ਕੋ ਦੇਤ ਨੈ, ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ। ਕਹਿਣ ਲੱਗੇ ਇਹ ਗਿਆਨੀ ਦੀ ਅਵਸਥਾ ਹੈ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ, ਕਿਉਂਕਿ ਉਹ ਬ੍ਰਹਮ ਦੇ ਗਿਆਨ ਵਿੱਚੋਂ ਇਹ ਪ੍ਰਾਪਤੀ ਕਰਦਾ ਹੈ ਕਿ ਰੱਬ ਕਿਸੇ ਨੂੰ ਭੈ ਦਿੰਦਾ ਵੀ ਨਹੀਂ, ਡਰ ਦਿੰਦਾ ਵੀ ਨਹੀਂ, ਤੇ ਰੱਬ ਕਿਸੇ ਕੋਲੋਂ ਡਰਦਾ ਵੀ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਨਿਰਭਉ ਜਪੇ ਸਗਲ ਭਉ ਮਿਟੇ, ਕੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਿਖਾਨ। ਗਿਆਨੀ ਤਾਹੇ ਬਿਖਾਨ। ਕਹਿਣ ਲੱਗੇ ਜਦੋਂ ਇਸ ਅਵਸਥਾ ਦੀ ਸੰਭਾਲ ਹੋ ਜਾਂਦੀ ਹੈ, ਮੁੜ ਉਹ ਵਿਕਾਰਾਂ ਦੀ ਜ਼ਹਿਰ ਨੂੰ ਤਿਆਗਦਾ, ਉਹਦਾ ਭੇਖ ਵੀ ਬਦਲਦਾ, ਉਹਦੇ ਜੀਵਨ ਦਾ ਦਿਖਾਵਾ ਵੀ ਬਦਲਦਾ। ਉਹ ਫਿਰ ਕੱਪੜਿਆਂ ਦੇ ਭੇਖ ਨੂੰ ਭੇਖ ਨਹੀਂ, ਵੈਰਾਗ ਦਾ ਭੇਖ ਜਿਹੜਾ ਨਾ, ਉਹ ਕਿ ਕੱਪੜਿਆਂ ਦਾ ਭੇਖ ਨਹੀਂ, ਬਲਕਿ ਜੇ ਕੱਪੜਿਆਂ ਦੇ ਭੇਖ ਦਾ ਮਸਲਾ ਹੁੰਦਾ, ਗੁਰੂ ਉਹੋ ਹੀ ਗੱਲ, ਉਹੋ ਹੀ ਕਬੀਰ ਇਹ ਨਾ ਆਖਦਾ ਕਾਲੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣੇ ਹੀ ਭਰਿਆ ਮੈਂ ਫਿਰਾਂ। ਲੋਕ ਕਹਿਣ ਦਰਵੇਸ਼ ਕਾਲੇ ਕੱਪੜੇ, ਇਸਲਾਮ ਵਿੱਚ ਦਰਵੇਸ਼ ਲੋਕ ਫਕੀਰ ਪਾਉਂਦੇ ਨੇ, ਸੂਫੀ ਫਕੀਰ ਪਾਉਂਦੇ ਨੇ। ਹੁਣ ਉੱਥੇ ਕਾਲੇ ਦਾ ਮਤਲਬ ਇਹ ਨਹੀਂ ਕਿ ਗੁਨਾਹ ਭਰੇ ਕੱਪੜੇ, ਦਰਵੇਸ਼ਾਂ ਵਾਲੇ ਲਿਬਾਸ, ਪਰ ਕਹਿੰਦਾ ਦਰਵੇਸ਼ਾਂ ਨਾਲ ਵਾਲਾ ਲਿਬਾਸ ਪਾਇਆ ਕੋਈ ਦਰਵੇਸ਼ ਥੋੜ੍ਹਾ ਬਣ ਜਾਣਾ, ਲੋਕ ਮੈਨੂੰ ਦਰਵੇਸ਼ ਜ਼ਰੂਰ ਆਖਣਗੇ। ਅੱਜ ਵੀ ਉਹ ਕੁਝ ਹੋ ਰਿਹਾ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ, ਗੁਰੂ ਨੇ ਬਾਣੀ ਵਿੱਚ ਆਖਦਾ। ਅਤੇ ਬਾਬਾ ਕਬੀਰ ਨੇ ਕਦੀ ਆਖਿਆ, ਬਾਬਾ ਫਰੀਦ ਨੇ ਕਦੀ ਆਖਿਆ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਪਰ ਹੋਇਆ ਕਿ ਗੁਨਾ ਹੀ ਭਰਿਆ ਮੈਂ ਫਿਰਾਂ। ਲੋਕ ਕਹਿਣ ਦਰਵੇਸ਼, ਇਸ ਲਈ ਕਹਿਣ ਲੱਗੇ ਉਹਦਾ ਭੇਖ ਜੀਵਨ ਦਾ ਦਿਖਾਵਾ, ਜਿਹੜਾ ਜੀਵਨ ਕਿਸੇ ਨੂੰ ਦੇਖਦੇ ਆ ਪਤਾ ਲੱਗ ਜਾਏ ਇਹ ਦਰਵੇਸ਼ ਹੈ, ਅਸਲ ਭੇਖ ਉਹ ਹੈ। ਭੇਖ ਦਾ ਮਤਲਬ ਤਾਂ ਦਿਖਾਵਾ ਹੀ ਹੈ ਨਾ, ਤੇ ਪ੍ਰੈਕਟੀਕਲ ਜੀਵਨ ਕੀ ਹੈ? ਦਿਖਾਵਾ। ਤੇਰੇ ਜੀਵਨ ਦੀ ਤਰਤੀਬ ਉਹ ਹੋ ਜਾਵੇ ਜਿਹੜਾ ਤੇਰੇ ਜੀਵਨ ਦੇ ਰੂਪ ਨੂੰ ਦੇਖੇ, ਉਹ ਦੇਖਦਿਆਂ ਪਛਾਣ ਲਏ ਇਹ ਤਾਂ ਕੋਈ ਦਰਵੇਸ਼ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਗੁਰਸਿੱਖੀ ਦਾ ਰਾਹੋ ਇਹੋ, ਗੁਰਮੁਖ ਚਾਲ ਚੱਲੇ ਸੋ ਦੇਖੇ। ਲਓ ਆਹ ਹੈ ਭੇਖ, ਭੇਖ ਹੁੰਦਾ ਹੀ ਦੇਖਣ ਵਾਸਤੇ। ਦੁਨੀਆਂ ਦੇ ਲੋਕ ਭੇਖ ਬਣਾਉਂਦੇ ਨੇ ਤੇ ਦੇਖਣ ਵਾਸਤੇ ਹੀ ਬਣਾਉਂਦੇ ਨੇ ਨਾ, ਵੀ ਤਾਂ ਕਿ ਮੇਰੇ ਭੇਖ ਨੂੰ ਦੇਖ ਕੇ ਮੈਨੂੰ ਕੋਈ ਸਾਧ ਆਖੇ, ਮੈਨੂੰ ਕੋਈ ਸੰਤ ਆਖੇ। ਗੁਰੂ ਕਹਿੰਦੇ ਨੇ ਨਹੀਂ, ਬਾਬਾ ਕਬੀਰ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਭੇਖ ਉਹ ਨਹੀਂ ਜਿਹੜਾ ਕੱਪੜਿਆਂ ਦਾ ਦਿਖਾਇਆ ਜਾਏ, ਬਲਕਿ ਆਪਣੇ ਜੀਵਨ ਦੀ ਚਾਲ ਚੱਲਣ ਜਿਹੜਾ ਹੈ, ਉਹ ਤੇਰਾ ਚਾਲ ਚੱਲਣ ਲੋਕ ਦੇਖਣ, ਉਹੋ ਹੀ ਤੇਰਾ ਭੇਖ ਬਣ ਜਾ ਕੇ ਇਹ ਸਿੱਖ ਹੈ। ਗੁਰਸਿੱਖੀ ਦਾ ਰਾਹੋ ਇਹੋ, ਗੁਰਮੁਖ ਚਾਲ ਚੱਲੇ ਸੋ ਦੇਖੇ। ਗੁਰਸਿੱਖ ਮੀਤ ਚਲੋ, ਗੁਰ ਚਾਲੀ ਉਹ ਜਿਹੜਾ ਗੁਰੂ ਦੀ ਚਾਲੀ ਚੱਲਣਾ, ਤੇਰਾ ਜੀਵਨ ਦਾ ਜਿਹੜਾ ਚਾਲ ਚੱਲਣ ਹੈ, ਉਹੋ ਹੀ ਤੇਰਾ ਭੇਖ ਹੈ, ਜਿਹਨੂੰ ਦੇਖ ਕੇ ਲੋਕ ਅੰਦਾਜ਼ਾ ਲਗਾਉਣ, ਇਹ ਗੁਰੂ ਨਾਨਕ ਦਾ ਸਿੱਖ ਹੈ। ਜਿਹਨੂੰ ਦੇਖ ਕੇ ਲੋਕ ਪਛਾਣ ਲੈਣ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਉਹਦਾ ਨਾਂ ਹੈ ਭੇਖ ਬੈਰਾਗ। ਜੇ ਤੇਰੇ ਅੰਦਰ ਪਕੜ ਹੋਵੇ, ਤੂੰ ਹਰ ਇੱਕ ਦਾ ਹੱਕ ਖੋਹਦਾ ਫਿਰੇ, ਉਹ ਫਿਰ ਭੇਖ ਬੈਰਾਗ ਤਾਂ ਨਾ ਹੋਇਆ। ਜੇ ਤੂੰ ਕਿਰਤ ਕਰਕੇ ਕੁਝ ਤਿਆਗ ਵੀ ਸਕਦਾ ਹੋਵੇ, ਤੇ ਉਹ ਤਿਆਗ ਦੀ ਭਾਵਨਾ ਜਿਹੜੀ ਤੇਰੇ ਚਾਲ ਚੱਲਣ ਵਿੱਚ ਆ ਜਾਣੀ ਹੈ, ਉਹੋ ਹੀ ਤੇਰਾ ਭੇਖ ਹੈ, ਬੈਰਾਗ ਭੇਖ ਹੈ। ਕਹਿਣ ਲੱਗੇ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ।
ਜਿਹੜੇ ਵੀ ਪਦਾਰਥ ਪਰਾਇਆ ਹੱਕ ਲੈ ਕੇ ਕਮਾਏ ਜਾਂਦੇ ਨੇ ਉਹ ਤੇ ਬਿਖਿਆ ਜ਼ਹਿਰ ਹੈ, ਤੇ ਉਹਨਾਂ ਨੂੰ ਤਿਆਗ ਦੇ, ਉਹਨਾਂ ਨੂੰ ਤਿਆਗ ਦੇ। ਤੇ ਜਿਹੜਾ ਸੇਵਾ ਭਾਵ ਨਾਮ ਜਪਣਾ ਵੰਡ ਛਕਣਾ, ਜਦੋਂ ਤੇਰੇ ਚਾਲ ਚੱਲਣ ਵਿੱਚ ਇਹ ਆ ਜਾ, ਮੈਂ ਸਮਝਾਂ ਤੇਰਾ ਚਾਲ ਚੱਲਣ ਇੱਕ ਐਸਾ ਭੇਖ ਬਣ ਗਿਆ, ਦਿਖਾਵਾ ਹੋ ਗਿਆ ਕਿ ਤੈਨੂੰ ਵੇਖ ਕੇ ਹੀ ਲੋਕ ਅੰਦਾਜ਼ਾ ਲਗਾ ਲੈਂਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਕੁਝ ਸਿੱਖਿਆ ਹੈ, ਇਹ ਹੈ ਦਿਖਾਵਾ ਭੇਖ ਬੈਰਾਗ। ਅਸੀਂ ਕੱਪੜਿਆਂ ਤੇ ਸਰੀਰ ਦੇ ਉਸ ਮਟਕੇ ਨੂੰ ਸਜਾਉਣ ਵਾਂਗੂ ਕੇਵਲ ਮਟਕੇ ਦੇ ਦੁਆਲਾ ਹੀ ਭੇਖ ਰੱਖ ਲਿਆ। ਗੁਰੂ ਕਹਿੰਦੇ ਨੇ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਕਹਿਣ ਲੱਗੇ ਉਹਦੇ ਮੱਥੇ ਦੇ ਭਾਗ ਉਜਲੇ ਨੇ। ਮੈਂ ਭਾਗਾਂ ਵਾਲਾ ਉਸ ਮਨੁੱਖ ਨੂੰ ਸਮਝਣਾ ਜਿਹਨੇ ਗੁਰੂ ਕੋਲੋਂ ਚਾਲ ਚੱਲਣ ਦਾ ਭੇਖ ਸਿੱਖਿਆ ਹੈ, ਇਹ ਬੈਰਾਗ ਦਾ ਭੇਖ ਜਾਣਿਆ।
ਲਿਓ ਭੇਖ ਬੈਰਾਗ ਕੋ ਨਾਨਕ ਸੁਣ ਰੇ ਮਣਾ, ਕੋ ਨਾਨਕ ਸੁਣ ਰੇ ਮਣਾ ਤੇ ਨਰ ਮਾਥੇ ਭਾਗ। ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ, ਜਨਮ ਆਕਾਰ ਕੀਨ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ,
ਅਸਲ ਭੇਖ ਹੈ ਤੇਰੇ ਜੀਵਨ ਦਾ ਪ੍ਰੈਕਟੀਕਲ ਹਿੱਸਾ, ਦਿਸਣ ਵਾਲਾ ਹਿੱਸਾ, ਕਿਉਂਕਿ ਭੇਖ ਦਿਖਾਵੇ ਲਈ ਹੁੰਦਾ ਹੈ। ਅਤੇ ਗੁਰੂ ਨੇ ਕੱਪੜੇ ਪਹਿਨਣ ਨੂੰ, ਚੋਲਿਆਂ ਨੂੰ, ਚੋਗਿਆਂ ਨੂੰ ਭੇਖ ਨਹੀਂ ਆਖਿਆ। ਕਹਿਣ ਲੱਗੇ ਜੇ ਚੰਗਾ ਭੇਖ ਬਣਾਉਣਾ ਚਾਹੁੰਦਾ, ਚੰਗਾ ਪ੍ਰੈਕਟੀਕਲ ਜੀਵਨ ਬਣਾ ਲੈ, ਉਹਨੂੰ ਲੋਕ ਵੇਖਣ ਤੇ ਉਹਦੇ ਸਾਹਮਣੇ ਸਿਰ ਚੁਕਾਉਣ। ਇਸ ਲਈ ਜਦੋਂ ਤੂੰ ਤਿਆਗ ਵੈਰਾਗ ਦਾ ਜੀਵਨ ਬਣਾਉਣਾ, ਜਦੋਂ ਤੂੰ ਪਰਾਇਆ ਹੱਕ ਖੋ ਕੇ ਲੋਭੀ ਜੀਵਨ ਦਾ ਤਿਆਗ ਕਰਨਾ, ਮੈਂ ਸਮਝਣਾ ਹੁਣ ਤੇਰਾ ਪ੍ਰੈਕਟੀਕਲ ਜੀਵਨ ਦਾ ਇਹ ਜਿਹੜਾ ਭੇਖ ਹੈ ਨਾ, ਇਹਦੇ ਸਾਹਮਣੇ ਲੋਕ ਸਿਰ ਚੁਕਾਉਣਗੇ। ਜਿਹੜਾ ਗੁਰੂ ਕੋਲੋਂ ਮਿਲਦਾ ਹੈ ਇਹਨਾਂ ਸ਼ਬਦਾਂ ਨਾਲ, ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।